बोले एक फरीद प्यारे जे जाना मर जाए तुम ना आए झूठी दुनिया लगे
Hello.
chal langan de paar
chal
chal chal langan de paar 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 कब तक पूरा चेतड़ा सावन पिजलिया चेतड़ा सावन पिचलिया सियाले सोहन दिया सियाले सो
Ula
सहे
जी दी पावन पवित्र हजूरी विच गुरबाणी दा कीर्तन गुरबाणी दा उपदेश जो कि इस जीव नू इस मनुखा शरीर तो बाद जमदूतां दे वस पैण तो बचाउंदा है जमदूतां दी मारकुट तो बचाउंदा है अनेकां पशु जूनां दे बड़े लंबे गेट च पैण तो बचाउंदा है अते बेअंत नरकां दियां दोजख दियां सजावां तो बचाउंदा है ये गुरु बाबा जी दा उपदेश हालांकि हर इंसान इस गल नूं सीरियसली नहीं लेंदे साडे वास्ते असीं अपनी इस दुनिया दे जो रुझेवे हन जो संबंध हन जो जिंदगी दी साडी मशक्कत है दौड़ है यानी सारे ही इस मौजूदा प्रेजेंट सिचुएशन दे विच असी जिस च हाँ उस दी हर चीज़ नूं असी सीरियस लेने बहुत सीरियसली लेने लेकिन बहुत घट लोग मिलते हैं जो गुरु बाबा जी दे इन्हां बचनां नूं भी बहुत सीरियसली इन्हां नूं सुन इन्हां वल गौर करन इन्हां बचनां दे विच की ताड़ना कीती गई है ताड़ना ये की है ये ताड़ना कीती है कि अगर हुण मौका खराब कर लिया किस चीज़ का मौका इंसान दे अंदर कोई बहुत अगम्मी बहुत मिस्टीरियस बहुत अजीब बहुत आश्चर्यता वाली कोई शय कोई चीज इस दे अंदर है सबना दे अंदर है ऐसा नहीं कि किसी अंदर ज्यादा है किसी अंदर घट है वो चीज जिसनों कई शब्द कई नाम दिते गए हैं। कोई उसनू रूह आखदा है, कोई उसनू आत्मा आखदा है, कोई उसनू सोल आखदा है। बाणी च कई थां ते उसनू जी भी आख्या है, जियो भी आख्या है, हंस भी आख्या है, उसनू कई थां ते बाणी च शब्द भी आख्या है। भाव असी सारे ही ये जो शरीर के अंदर बैठे हैं, साढ़े सारयां दे अंदर एक रब्बी वस्तु है। गुरु महाराज जी कहते हैं अगर उस रब्बी वस्तु नू डिस्कवर ना किया उसनू उस तक ना पहुंचे उस दी पहचान ना हुई उस दी समझ ना आई इसका अर्थ यह है समझ लो कि देर वॉज ए ग्रेट ट्रेजर इन साइड यू। And you never found it. तो कितना बड़ा लॉस, कितना बड़ा लॉस। गुरु बाबा जी कहते हैं अगर ये मौका जिन्होंने अपनियां खड़मस्तियां च मनमर्जियां च हऊ परे करके सुनिया भी पर बाद दे विच उहदे लई कोई खेचल सहारन नूं तैयार ना हो और दुनिया दे जो फर्ज दुनिया दे कम दुनिया दे कारोबार दुनिया दे संबंध उहनां लई मुख बने रहे और यह चीज जिहड़ी है यह साधारण जी बनी रही। थोड़ा बहुत शौक है सुन लिया पर जो प्रायोरिटी है वो ये संसार संसार दे व्यवहार इन्हां वाल ही रही। वो कहिंदे फिर बहुत सख्त सजा दे हकदार होंगे क्योंकि जिन्हां नूं ये सुनन नूं नहीं मिलिया उन्हां नूं सजा घट। वो आख सकते हैं कि सानूं सुनन नूं मिला ही नहीं, सानूं इस गल का पता ही नहीं लगे, सानूं इस गल का पता ही नहीं लगे कि आ करना चाहिए। पर अकाल पुरख वाहिगुरु उन्हां नूं पुछेगा नहीं कि तुहानूं गुरु ग्रंथ साहिब महाराज वर्ग दी बाणी वर्गी जड़ी है दात जिस दे विच सब कुछ सच अटल रब्बी फरमान दी तरह गुरुआं ने अपने अनुभवां दे विच्चों सब कुछ लिखिया है फिर तुसी जवाब दिओ कि तुसी क्यों नहीं मन्ने। सुनदे भी रहे पर फिर उन्हां दी गल नूं मन्निया क्यों नहीं। वो ज्यादा सजा दे हकदार होंगे कंपेयर टू दोज पीपल जिन्हां नूं इस चीज़ का एक्सपोजर ही नहीं होया, जिन्हां नूं ये ज्ञान इंट्रोड्यूस ही नहीं होया, सुनने का कदे मौका ही नहीं मिलेगा। वो तो आप अगे हैं ही हैं पर जिन्हां नूं सुनने का मौका पढ़ने का मौका समझने का मौका वाहिगुरु ने रज के दिता फिर वो अपना काम पूरा करन तो जो रह गए वो होर भी ज्यादा अभागे हैं। ਹਾਂ, ਜਿਨ੍ਹਾਂ ਨੇ ਆਪਣੀ ਤਰਫ ਤੋਂ ਕੋਸ਼ਿਸ਼ ਪੂਰੀ ਕੀਤੀ, ਆਪਣੀ ਤਰਫ ਤੋਂ ਢਿਲਮੱਠ ਨਹੀਂ ਕੀਤੀ, ਕੋਸ਼ਿਸ਼ ਪੂਰੀ ਕੀਤੀ, ਪਰ ਫਿਰ ਜੇ ਕਾਰਜ ਪੂਰਾ ਹੋਣ 'ਚ ਕੋਈ ਕਸਰ ਰਹਿ ਗਈ, ਉਸਨੂੰ ਸਜ਼ਾ ਨਹੀਂ ਮਿਲੇਗੀ, ਉਸਨੂੰ ਇੱਕ ਮੌਕਾ ਹੋਰ ਮਿਲ ਜਾਏਗਾ। ਮੰਨ ਲਓ ਇਸ ਮਾਰਗ 'ਤੇ ਚੱਲ ਪਏ, ਦਿਲੋਂ ਚੱਲ ਪਏ, ਲੇਕਿਨ ਸਿਹਤ ਦੀ ਵਜ੍ਹਾ ਕਰਕੇ ਪੂਰਾ ਨਾ ਕਰ ਸਕੇ, ਜਾਂ ਕਈ ਦਫ਼ਾ ਆਲੇ ਦੁਆਲੇ ਦਿਆਂ ਨੇ, ਘਰਦਿਆਂ ਨੇ ਪੂਰਾ ਨਾ ਹੋਣ ਦਿੱਤਾ, ਮਜਬੂਰੀ 'ਚ ਫਸ ਗਏ। ਕਈਆਂ ਦੇ ਨਾਲ ਕੀ ਬੇਅੰਤ ਦੇ ਨਾਲ ਐਸਾ ਹੁੰਦਾ, ਇੱਕ ਸਾਥੀ ਦੀ ਇੱਛਾ ਪੂਰੀ ਹੁੰਦੀ ਹੈ, ਇੱਕ ਸਾਥੀ ਨੂੰ ਇਸ ਰਸਤੇ ਦਾ ਕੋਈ ਲਗਾਓ ਹੀ ਨਹੀਂ ਹੁੰਦਾ, ਉਹ ਤਾਂ ਕੋਈ 100 'ਚੋਂ ਕੋਈ ਇੱਕ ਅੱਧ ਕੇਸ ਐਸਾ ਮਿਲਦਾ ਹੈ ਜਿੱਥੇ ਪਤੀ ਪਤਨੀ ਦੋਨੇ ਹੀ ਇੱਕ ਦੂਜੇ ਨੂੰ ਸਪੋਰਟ ਕਰਦੇ ਹਨ ਔਰ ਇੱਕ ਦੂਜੇ ਦੀ ਭਗਤੀ 'ਚ ਰਤਾ ਜਿਤਨਾ ਵੀ ਵਿਘਨ ਨਹੀਂ ਪਾਉਂਦੇ, ਦਖਲ ਨਹੀਂ ਦਿੰਦੇ। ਉਹ ਤਾਂ ਕੋਈ ਬਹੁਤ ਇਹ ਸਮਝਦਾ ਕਿ ਉਹ ਪਿਛਲੇ ਜਨਮਾਂ ਦੇ ਕੋਈ ਪੁਰਾਣੇ ਰਿਸ਼ੀ ਮੁਨੀ ਹੀ ਹਨ, ਉਹਨਾਂ ਨੇ ਬਹੁਤ ਤਪੱਸਿਆ ਕੀਤੀ ਹੋਈ ਹੈ, ਜਿਨ੍ਹਾਂ ਦੇ ਰਸਤੇ 'ਚ ਰੁਕਾਵਟ ਹੀ ਨਹੀਂ, ਜਿਨ੍ਹਾਂ ਦੇ ਰਸਤੇ 'ਚ ਰੁਕਾਵਟ ਨਹੀਂ, ਕੋਈ ਅੜਚਣ ਨਹੀਂ, ਖਾਣ ਪੀਣ ਨੂੰ, ਰਹਿਣ ਨੂੰ। ਕਈ ਭਗਤੀ ਕਰਨਾ ਚਾਹੁੰਦੇ ਹਨ ਪਰ ਰੋਜ਼ੀ ਰੋਟੀ ਤੋਂ ਇਤਨੇ ਆਤੁਰ ਹਨ ਕਿ ਬੱਚਿਆਂ ਦੀਆਂ ਫੀਸਾਂ ਨਹੀਂ ਦੇ ਹੁੰਦੀਆਂ, ਗਰਮੀ ਸਰਦੀ ਲਈ ਸਹੀ ਯੋਗ ਕੱਪੜੇ ਨਹੀਂ ਲੈ ਹੁੰਦੇ, ਰਹਿਣ ਨੂੰ ਚਾਹੀਦੀ ਥਾਂ ਨਹੀਂ ਹੈ, ਉਹ ਤਾਂ ਹੋਰ ਮਾਮਲਿਆਂ ਦੇ ਵਿੱਚ ਹੀ ਕਲਪੇ ਰਹਿੰਦੇ। ਉਹਨਾਂ ਲਈ ਵੀ ਵਿਘਨ ਹੈ, ਕਈ ਵਿਘਨਾਂ ਕਰਕੇ ਕਈ ਲੋਕ ਐਸੀ ਐਸੀ ਥਾਂ 'ਤੇ ਰਹਿੰਦੇ ਹਨ ਜਿੱਥੇ ਕਦੀ ਸਤਸੰਗ ਵਾਲੇ ਪਹੁੰਚਦੇ ਹੀ ਨਹੀਂ, ਕੀਰਤਨ ਕਥਾ ਦਾ ਮੌਕਾ ਹੀ ਨਹੀਂ ਮਿਲਦਾ। ਉਹ ਤਾਂ ਐਕਸਕਿਊਜ਼ ਹੋ ਜਾਣਗੇ, ਉਹਨਾਂ ਨੂੰ ਹੋਰ ਮੌਕਾ ਮਿਲ ਜਾਏ, ਪਰ ਜਿਨ੍ਹਾਂ ਨੂੰ ਕੋਈ ਅੜਚਨ ਵੀ ਨਹੀਂ, ਕੋਈ ਰੁਕਾਵਟ ਵੀ ਨਹੀਂ, ਕੋਈ ਵਿਘਨ ਵੀ ਨਹੀਂ, ਔਰ ਗੁਰੂ ਬਾਬਾ ਜੀ ਦੀ ਸਿੱਖਿਆ ਉਹਨਾਂ ਨੂੰ ਪ੍ਰਾਪਤ ਹੈ, ਸੁਣਨ ਨੂੰ, ਸਮਝਣ ਨੂੰ, ਪੜ੍ਹਨ ਨੂੰ ਸਭ ਕੁਛ ਹੈ, ਉਹ ਅਗਰ ਇਸ ਕੰਮ ਵੱਲ ਪੂਰੀ ਤਵੱਜੋ, ਧਿਆਨ, ਐਫਰਟ ਜੋ ਚਾਹੀਦਾ ਹੈ ਅਗਰ ਦੇਣ ਤੋਂ ਫੇਲ ਹੋ ਗਏ, ਦੈਨ ਦ ਪਨਿਸ਼ਮੈਂਟ ਇਜ਼ ਵੈਰੀ ਸਵੀਅਰ ਫਾਰ ਦੈਮ, ਕਿਉਂਕਿ ਵਾਹਿਗੁਰੂ ਨੇ ਅਪਰਚੁਨਿਟੀ ਦਿੱਤੀ ਹੈ ਔਰ ਉਸ ਅਪਰਚੁਨਿਟੀ ਨੂੰ ਕੋਈ ਡਿਕਲਾਈਨ ਕਰਦਾ ਹੈ, ਠੁਕਰਾਦਾ ਹੈ, ਤਾਂ ਸਜ਼ਾ ਦਾ ਮਤਲਬ ਇਹ ਹੈ ਕਿ ਉਸ ਅਪਰਚੁਨਿਟੀ ਨੂੰ ਦੁਬਾਰਾ ਹਾਸਲ ਕਰਨ ਲਈ ਉਹ ਪਤਾ ਨਹੀਂ ਕਿਤਨੇ ਕੁ ਲੱਖਾਂ ਕਰੋੜਾਂ ਸਾਲ ਭਟਕਦਾ ਰਹੇਗਾ। ਉਹ ਇਸ ਕਰਕੇ ਨਹੀਂ ਦਿੱਤੀ ਜਾਏਗੀ ਕਿ ਤੈਨੂੰ ਦਿੱਤੀ ਸੀ ਤੂੰ ਉਸਦੀ ਕਦਰ ਨਹੀਂ ਕੀਤੀ। ਮਨੁੱਖਾ ਜਨਮ ਉਹ ਅਪਰਚੁਨਿਟੀ ਹੈ, ਮਨੁੱਖਾ ਜਨਮ ਉਹ ਅਪਰਚੁਨਿਟੀ ਹੈ, ਜਿਸਨੇ ਇਸ ਦੀ ਕਦਰ ਨਹੀਂ ਕੀਤੀ, ਆ ਜਿਹੜੇ ਖਾਣ ਪੀਣ ਦੇ ਵਿੱਚ ਹੀ ਲੱਗੇ ਹੋਏ ਹਨ ਉਹ 'ਚ ਹੀ ਮਸਤ ਹਨ, ਜਿਨ੍ਹਾਂ ਦੇ ਲਈ ਸ਼ਰਾਬ ਹੀ ਸ਼ਾਇਦ ਸਭ ਤੋਂ ਵੱਡੀ ਨਿਮਤ ਹੈ। ਆ ਜਾਨਵਰ ਮਾਰ ਮਾਰ ਕੇ ਖਾਈ ਜਾਣੇ, ਜਿਨ੍ਹਾਂ ਲਈ ਇਹ ਬੜੀ ਵੱਡੀ ਗੱਲ ਹੈ, ਉਹਨਾਂ ਨੇ ਮਨੁੱਖਾ ਜਨਮ ਦੀ ਕਦਰ ਨਹੀਂ ਕੀਤੀ ਕਿ ਇਹ ਤੋਂ ਤਾਂ ਕੋਈ ਹੋਰ ਕੰਮ ਲੈਣਾ ਹੈ, ਆ ਤਾਂ ਸਵਾਲ ਹੀ ਨਹੀਂ ਹੋਣੇ ਚਾਹੀਦੇ। ਜੇ ਇਹ ਸਵਾਲ ਹਨ ਤਾਂ ਮਤਲਬ ਇਹਦਾ ਇਹ ਨਿਕਲਦਾ ਹੈ ਕਿ ਰੁਚੀ ਇਹਨਾਂ ਵੱਲ ਜ਼ਿਆਦਾ ਹੈ। ਬਾਬਾ ਕਬੀਰ ਜੀ ਦਾ ਇੱਕ ਸ਼ਲੋਕ ਹੈ, ਕਹਿੰਦੇ ਹਨ ਇੱਕ ਨਾ ਆਟਾ ਅਗਲਾ, ਇੱਕ ਨਾ ਹੀ ਲੋਨ। ਅੱਗੇ ਗਏ ਸੀ ਯਪ ਸਨ ਚੋਟਾਂ ਖਾਸੀ ਕੌਣ। ਕਹਿੰਦੇ ਬਹੁਤ ਲੋਕ ਐਸੇ ਹਨ ਜਿਨ੍ਹਾਂ ਦੇ ਕੋਲ ਆਟਾ ਅਗਲਾ ਦਾ ਮਤਲਬ ਪਦਾਰਥ ਬਹੁਤ ਹੈ, ਵਸਤੂਆਂ ਬਹੁਤ ਹਨ, ਉਹ ਸੁੱਟ ਵੀ ਸਕਦੇ ਹਨ ਇੰਨੀ ਜ਼ਿਆਦਾ। ਇੱਕ ਨਾ ਆਟਾ ਅਗਲਾ, ਇੱਕ ਨਾ ਦੇ ਕੋਲ ਖਾਣ ਪੀਣ ਨੂੰ ਵਸਤੂ ਪਦਾਰਥ ਸਭ ਕੁਛ ਜੋ ਹੈ ਅਗਲਾ ਮੈਨੇ ਬਹੁਤ ਜ਼ਿਆਦਾ। ਇੱਕ ਨਾ ਹੀ ਲੋਨ, ਇੱਕ ਐਸੇ ਹਨ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਲੋਨ ਖਰੀਦਣਾ ਵੀ ਮੁਸ਼ਕਲ ਹੈ, ਉਹਦੇ ਜੋਗੇ ਵੀ ਪੈਸੇ ਨਹੀਂ ਹਨ। ਹੁਣ ਕਹਿੰਦੇ ਦੁਨੀਆਂ ਦੇ ਵਿੱਚ ਕਾਮਯਾਬ ਕੌਣ ਹੈ? ਅਸੀਂ ਤਾਂ ਇੱਥੇ ਇਹੀ ਸੋਚਾਂਗੇ ਨਾ ਕਿ ਜਿਹਦੇ ਕੋਲ ਬਹੁਤ ਹੈ ਉਹ ਕਾਮਯਾਬ ਹੈ, ਔਰ ਜਿਹਦੇ ਕੋਲ ਵਿਚਾਰੇ ਕੋਲ ਲੂਣ ਖਰੀਦਣ ਜੋਗੇ ਵੀ ਪੈਸੇ ਨਹੀਂ ਉਹ ਕਾਮਯਾਬ ਨਹੀਂ ਹੈ। ਗੁਰੂ ਜੀ ਕਹਿੰਦੇ ਨਹੀਂ, ਕਾਮਯਾਬ ਕੌਣ ਸੀ, ਕਾਮਯਾਬ ਕੌਣ ਹੈ, ਇਹ ਤਾਂ ਕਹਿੰਦੇ ਅਗਾਂਹ ਜਾ ਕੇ ਇਸਦਾ ਫੈਸਲਾ ਹੋਏਗਾ। ਤਾਂ ਉੱਥੇ ਲਫ਼ਜ਼ ਫਿਰ ਅੱਗੇ ਆਇਆ ਹੈ, ਇਹਦਾ ਮਤਲਬ ਇਹ ਹੈ ਵੀ ਸਾਡਾ ਕੋਈ ਅੱਗਾ ਵੀ ਹੈ, ਇਸ ਲਾਈਫ ਤੋਂ ਅੱਗੇ ਇਸ ਤੋਂ ਬਾਅਦ ਵੀ ਕੋਈ ਥਾਂ ਹੈ। ਕਹਿੰਦੇ ਅੱਗੇ ਫਰਦਰ ਅਗਾਂਹ ਚੱਲ ਕੇ ਇਹਦਾ ਪਤਾ ਲੱਗਣਾ, ਇੱਥੇ ਨਹੀਂ। ਅੱਗੇ ਗਏ ਸੰਜਾਪਸਨ, ਇਹ ਦਫ਼ਾ ਬਾਣੀ ਚੋਂ ਪੜ੍ਹ ਕੇ ਬੜੇ ਚਕਰਿਤ ਹੋਏ ਹਾਂ ਕਿ ਕਿਤਨੇ ਥਾਂ 'ਤੇ ਲਫ਼ਜ਼ ਇਹ ਅੱਗੇ ਅੱਗੇ ਅੱਗੇ, ਕਹਿੰਦੇ ਅਗਾਂਹ ਚੱਲ ਕੇ ਪਤਾ ਲੱਗਣਾ, ਅੱਗੇ ਜਾ ਕੇ, ਇੱਥੇ ਨਹੀਂ। ਇੱਥੇ ਤਾਂ ਇੱਕ ਮੌਕਾ ਦਿੱਤਾ ਗਿਆ, ਜਿਸ ਤਰ੍ਹਾਂ ਸਕੂਲਾਂ ਦੇ ਵਿੱਚ ਸਾਰਾ ਸਾਲ ਪੜ੍ਹਾਈ ਹੁੰਦੀ ਹੈ, ਇਸ ਤਰ੍ਹਾਂ ਸਾਨੂੰ ਮਨੁੱਖਾ ਜਨਮ ਸਮਝ ਲਓ ਪੜ੍ਹਾਈ ਕਰਨ ਨੂੰ ਮਿਲਿਆ ਹੈ ਰੂਹਾਨੀਅਤ ਦੀ। ਹੁਣ ਕਾਮਯਾਬ ਕੌਣ ਹੈ, ਕਾਮਯਾਬ ਕੌਣ ਨਹੀਂ ਹੈ, ਉਹ ਤਾਂ ਅਗਾਂਹ ਚੱਲ ਕੇ ਸਾਲ ਤੋਂ ਬਾਅਦ ਜਦੋਂ ਰਿਜ਼ਲਟਸ ਆਉਣਗੇ ਉਦੋਂ ਪਤਾ ਚੱਲ ਗਿਆ, ਉਦੋਂ ਪਤਾ ਲੱਗੇ। ਅੱਗੇ ਦਾ ਮਤਲਬ ਇਹ ਅਗਾਂਹ ਚੱਲ ਕੇ, ਹਾਲੇ ਥੋੜ੍ਹੀ ਦੇਰ ਤੋਂ ਬਾਅਦ। ਤਾਂ ਬਾਬਾ ਕਬੀਰ ਜੀ ਆਖਦੇ ਹਨ ਕਿ ਅੱਗੇ ਗਏ ਸੀ ਜਪ ਸਨ ਚੋਟਾਂ ਖਾਸੀ ਕੌਣ। ਕਹਿੰਦੇ ਅੱਗੇ ਜਾ ਕੇ ਪਤਾ ਲੱਗਣਾ ਹੈ ਕਿ ਕਾਮਯਾਬ ਕੌਣ ਸੀ, ਅਤੇ ਨਾ ਕਾਮਯਾਬ ਕੌਣ ਸੀ, ਕਾਮਯਾਬ ਕੌਣ ਸੀ ਔਰ ਫੇਲ ਕੌਣ ਸੀ, ਸਨਮਾਨ ਕਿਸ ਨੂੰ ਮਿਲਦਾ ਹੈ ਔਰ ਕੁੱਟ ਕਿਸ ਨੂੰ ਪੈਂਦੀ, ਇੱਜ਼ਤ ਕਿਸ ਨੂੰ ਮਿਲਦੀ ਹੈ ਔਰ ਚੋਟਾਂ ਕੌਣ ਖਾਂਦਾ ਹੈ। ਕਹਿੰਦੇ ਇੱਥੇ ਨਹੀਂ ਪਤਾ ਲੱਗਣਾ ਉਸ ਗੱਲ ਦਾ। ਇੱਥੇ ਤਾਂ ਅਗਰ ਕੋਈ ਕੁਆਟਰ ਮਿਲੀਅਨ ਬਣਾਉਂਦਾ ਹੈ ਤਾਂ ਉਸ ਦੇ ਨਾਲ ਇੱਕ ਸੱਜਣ ਹੈ ਜੋ ਹਾਫ ਮਿਲੀਅਨ ਬਣਾਉਂਦਾ ਹੈ ਉਹ ਅੱਗੇ ਹੈ, ਇੱਕ ਹੈ ਜੋ ਇੱਕ ਮਿਲੀਅਨ ਬਣਾਉਂਦਾ ਉਹ ਅੱਗੇ ਹੈ, ਇੱਕ ਹੈ 5 ਮਿਲੀਅਨ ਬਣਾਉਂਦਾ ਸਾਲ ਦਾ ਉਹ ਅੱਗੇ ਹੈ, ਇੱਕ ਹੈ 10 ਮਿਲੀਅਨ ਬਣਾਉਂਦਾ ਉਹ ਅੱਗੇ। ਇੱਥੇ ਤਾਂ ਸਾਨੂੰ ਇੱਦਾਂ ਹੀ ਲੱਗੇਗਾ, ਪਰ ਗੁਰੂ ਬਾਬਾ ਜੀ ਕਹਿੰਦੇ ਹਨ ਇਸ ਗੱਲ ਦਾ ਇੱਥੇ ਨਹੀਂ ਪਤਾ ਲੱਗਣਾ। ਅੱਗੇ ਗਏ ਸੰਜਾਪਸਨ, ਕਹਿੰਦੇ ਅੱਗੇ ਜਾ ਕੇ ਪਤਾ ਲੱਗਣਾ ਹੈ ਵੀ ਚੋਟਾਂ ਖਾਸੀ ਕੌਣ, ਕੌਣ ਚੋਟਾਂ ਖਾਂਦਾ। ਤਾਂ ਮਨੁੱਖਾ ਜਨਮ ਦੇ ਵਿੱਚ ਜੋ ਕੀਰਤਨਾਂ ਦੀ ਲੜੀ ਚੱਲ ਰਹੀ ਹੈ, ਅੰਧਲੇ ਕਿਆ ਪਾਇਆ ਜਗ ਆਏ, ਇਸ ਦੇ ਵਿੱਚ ਇਹਨਾਂ ਕੀਰਤਨਾਂ 'ਚ ਬੜੇ ਸਰਲ ਮੋਟੇ ਮੋਟੇ ਨੁਕਤੇ ਜੋ ਅਰਜ਼ ਕੀਤੇ ਗਏ, ਇੱਕ ਤਾਂ ਇਹ ਕਿ ਸਾਡਾ ਸਾਰਾ ਇਹ ਜੀਵਨ ਜਿਹੜਾ ਹੈ ਇਸ ਨੂੰ ਗੁਰੂ ਮਹਾਰਾਜ ਨੇ ਬਸ ਇੱਕ ਰਾਤ ਦੇ ਨਾਲ ਤੁਲਨਾ ਦਿੱਤੀ ਹੈ। ਰੋਜ਼ ਇਸ ਨੂੰ ਯਾਦ ਕਰ ਲਓ, ਇੰਨੀ ਕੁ ਹੀ ਕਹਾਣੀ ਹੈ, ਇੰਨੀ ਕੁ ਹੀ ਗੱਲਬਾਤ, ਇੰਨੀ ਕੁ ਗੱਲਬਾਤ ਪਿੱਛੇ ਇਨਸਾਨ ਕਈ ਚੀਜ਼ਾਂ ਦੀ ਥੁੜ ਕਮੀ ਰਹਿ ਜਾਏ, ਮਾਯੂਸ ਹੁੰਦਾ ਹੈ, ਡਾਊਨ ਹੁੰਦਾ ਹੈ, ਸੈਡ ਹੁੰਦਾ ਹੈ, ਪਰ ਸੁਣੋ ਉਹਨਾਂ ਦੇ ਬਚਨ ਕਹਿੰਦੇ ਹਨ ਗੋਇਲ ਆਇਆ ਗੋਇਲੀ ਕਿਆ ਤਿਸ ਡੰਫ ਮਜਾਰ ਕਹਿੰਦੇ ਹਨ ਕਿਆ ਤੂੰ ਰੱਤਾ ਗ੍ਰਿਸਤ ਸਿਉਂ ਸਭ ਫੁੱਲਾਂ ਕੀ ਬਾਗਾਤ ਜਿੱਦਾਂ ਫੁੱਲਾਂ ਦੀ ਬਗੀਚੀ ਹੁੰਦੀ ਹੈ ਕਈ ਫੁੱਲ ਸਵੇਰ ਦੇ ਖਿਲੇ ਸ਼ਾਮ ਨੂੰ ਮੁਰਝਾ ਜਾਂਦੇ ਹਨ ਕਈ ਹਫ਼ਤਾ ਕੁ ਕੱਟ ਜਾਂਦੇ ਹਨ ਸ਼ਾਇਦ ਕਿ ਦੋ ਹਫ਼ਤੇ ਕੱਟ ਜਾਂਦੇ ਹੋਣ ਬਸ ਇਤਨੀ ਕੀ ਗੱਲ ਇੱਦਾਂ ਹੀ ਇਹ ਜੀਵਨ ਹੈ ਇਹ ਯਾਦ ਰੱਖੋ ਕਿ ਇਹ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਜੇ ਮੰਨਣੀ ਜਿਸਨੇ ਹੈ ਇਸ ਦੇ ਪਿੱਛੇ ਚੱਲਣਾ ਹੈ ਇਹਨੂੰ ਮੰਨਣ ਵਾਲਾ ਜੋ ਹੈ ਉਹਦੇ ਲਈ ਤਾਂ ਆਹ ਵਿਚਾਰਾਂ ਹਨ ਬਾਕੀ ਦੁਨੀਆ ਦੀ ਆਪਣੀ ਅਕਲ ਆਪਣੀ ਵਿਚਾਰ ਮੰਨੇ ਕੋਈ ਨਾ ਮੰਨੇ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਜਿਹੜੀ ਹੈ ਉਹ ਇਹ ਸਮਝਾਉਂਦੀ ਹੈ ਵੀ ਇਸ ਜੀਵਨ ਨੂੰ ਕਿੱਦਾਂ ਸਮਝੋ ਕਿ ਇਹ ਇੱਕ ਰਾਤ ਦੇ ਸਮਾਨ ਹੈ ਰਾਤ ਕਿਤਨੀ ਕੁ ਲੰਬੀ ਹੁੰਦੀ ਹੈ ਇਹ ਰਾਤ ਦੇ ਨਾਲ ਤੁਲਨਾ ਦਿੱਤੀ ਹੈ ਕੰਪੇਅਰ ਕੀਤਾ ਹੈ ਔਰ ਉਸ ਦੇ ਵਿੱਚ ਵਿੱਚ ਆਪਣੇ ਅੰਦਰ ਕੋਈ ਕੋਈ ਅਗੰਮੀ ਚੀਜ਼ ਹੈ ਰੱਬੀ ਚੀਜ਼ ਹੈ ਮਹਾਨ ਸ਼ਕਤੀਸ਼ਾਲੀ ਚੀਜ਼ ਹੈ ਜੋ ਸ਼ਾਂਤੀ ਦਾ ਠੰਡ ਦਾ ਟਿਕਾਓ ਦਾ ਸੁੱਖ ਦਾ ਚੈਨ ਦਾ ਤ੍ਰਿਪਤੀ ਦਾ ਬੇਪਰਵਾਹੀ ਦਾ ਸੁੱਖ ਦਾ ਖਜ਼ਾਨਾ ਹੈ ਸਮੁੰਦਰ ਹੈ ਤੁਹਾਡੇ ਅੰਦਰ ਹੈ ਉਸ ਦੀ ਵਿਧੀ ਗੁਰਬਾਣੀ ਦੇ ਰਾਹੀਂ ਔਰ ਉਹਨਾਂ ਗੁਰਮੁਖਾਂ ਦੇ ਰਾਹੀਂ ਜਿਨ੍ਹਾਂ ਨੇ ਕਮਾਈ ਕਰਕੇ ਉਸਨੂੰ ਸਮਝਿਆ ਪਾਇਆ ਲੱਭਿਆ ਉਹਨਾਂ ਦੀ ਸੰਗਤ ਦੇ ਰਾਹੀਂ ਇਹ ਜੋ ਕਹਿ ਰਿਹਾ ਗੁਰਬਾਣੀ 'ਚ ਲਿਖਿਆ ਹੋਇਆ ਹੈ ਇਹ ਕਹਿ ਦਿੰਦੇ ਨਾ ਹੋਰ ਕਿਸੇ ਦੀ ਲੋੜ ਨਹੀਂ ਹੁਣ ਆ ਪੰਕਤੀ ਮੈਂ ਚਾਹਾਂਗਾ ਸਕਰੀਨ 'ਤੇ ਲਿਆਓ ਆ ਕੇ ਸਾਰੇ ਤੁਸੀਂ ਪੜ੍ਹ ਲਓ ਗੁਰਮੁਖ ਸਿਉਂ ਕਰ ਦੋਸਤੀ ਸਤਿਗੁਰ ਸਿਉਂ ਲਾਏ ਚਿੱਤ ਲਿਆਓ ਵੀ ਪਾ ਪੰਕਤੀ ਗੁਰਮੁਖ ਸਿਉਂ ਕਰ ਦੋਸਤੀ ਸਤਿਗੁਰ ਸਿਉਂ ਲਾਏ ਚਿੱਤ ਇੱਥੇ ਦੋਨਾਂ ਦੇ ਦੋਨਾਂ ਦਾ ਜ਼ਿਕਰ ਆ ਗਿਆ ਨਾ ਗੁਰਮੁਖ ਵੀ ਆਖਿਆ ਹੈ ਸਤਿਗੁਰੂ ਵੀ ਆਖਿਆ ਕਹਿੰਦੇ ਜਿਸ ਤਰ੍ਹਾਂ ਤੇਰਾ ਚਿੱਤ ਸਤਿਗੁਰੂ ਦੇ ਨਾਲ ਸਤਿਗੁਰੂ ਦੇ ਪ੍ਰੇਮ 'ਚ ਲੱਗਿਆ ਹੋਇਆ ਹੈ ਇਸੇ ਹੀ ਤਰ੍ਹਾਂ ਜਿਨ੍ਹਾਂ ਨੇ ਸਤਿਗੁਰੂ ਨੂੰ ਮਨਾ ਲਿਆ ਪੂਜ ਲਿਆ ਸਤਿਗੁਰੂ ਦੇ ਰਾਹ ਉੱਤੇ ਚੱਲ ਕੇ ਉਸ ਦੇ ਰਸਤੇ 'ਤੇ ਚੱਲਦੇ ਚੱਲਦੇ ਆਪਣੀ ਮੰਜ਼ਿਲ 'ਤੇ ਪਹੁੰਚ ਗਏ ਉਹ ਗੁਰਮੁਖ ਕਹਿੰਦੇ ਤੇਰਾ ਉੱਠਣਾ ਬੈਠਣਾ ਤੇਰੀ ਸੰਗਤ ਉਹਨਾਂ ਗੁਰਮੁਖਾਂ ਦੇ ਨਾਲ ਹੋਣੀ ਚਾਹੀਦੀ ਭਾਵ ਇਹ ਨਹੀਂ ਵੀ ਉਹਨਾਂ ਗੁਰਮੁਖਾਂ ਨੂੰ ਤੁਸੀਂ ਕਹੋ ਵੀ ਇਹ ਹੁਣ ਗੁਰੂ ਹਨ ਸਾਡੇ ਨਾ ਉਹੀ ਕਹਿੰਦੇ ਹਨ ਨਾ ਆਪ ਹੀ ਕਹਿਣਾ ਚਾਹੀਦਾ ਗੁਰੂ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹਨ ਦਸੇ ਪਾਤਸ਼ਾਹੀ ਹਨ ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਗੁਰੂ ਹੈ ਲੇਕਿਨ ਬਾਣੀ ਇਹ ਤਾਂ ਦੱਸਦੀ ਹੈ ਵੀ ਸਤਿਗੁਰੂ ਨਾਲ ਪਿਆਰ ਚਿੱਤ ਲਗਾ ਕੇ ਰੱਖੋ ਪਰ ਸਤਿਗੁਰੂ ਦੇ ਜਿਹੜੇ ਪਿਆਰੇ ਹਨ ਉਹਨਾਂ ਗੁਰਮੁਖਾਂ ਦੇ ਨਾਲ ਆਪਣੀ ਬੈਠਕ ਵੀ ਰੱਖੋ ਸੰਗਤ ਵੀ ਕਰੋ ਕਿਉਂਕਿ ਜੇ ਸੰਗਤ ਗਲਤ ਹੋ ਗਈ ਹਾਲੇ ਉਹ ਪੰਕਤੀ ਆਈ ਨਹੀਂ ਚਲੋ ਕੋਈ ਗੱਲ ਨਹੀਂ ਬਾਅਦ 'ਚ ਲੱਭ ਲਿਓ ਮਹਾਰਾਜ ਜੀ ਕਹਿੰਦੇ ਹਨ ਅਗਰ ਸੰਗਤ ਗਲਤ ਹੋ ਗਈ ਉਹਦੇ ਉੱਤੇ ਵੀ ਪੰਕਤੀ ਸੁਣੋ ਕਹਿੰਦੇ ਹਨ ਸੰਗ ਕੁਸੰਗੀ ਬੈਸਤੇ ਤਬ ਪੁੱਛੇ ਧਰਮ ਰਾਏ ਕਹਿੰਦੇ ਜਿਹੜੇ ਕੁਸੰਗੀਆਂ ਦੀ ਸੰਗਤ 'ਚ ਬੈਠਣਗੇ ਕਈ ਦਫ਼ਾ ਇੱਕ ਪਰਿਵਾਰ ਨੇ ਅੰਮ੍ਰਿਤ ਛਕਿਆ ਹੁੰਦਾ ਹੈ, ਗੁਰੂ ਧਾਰਨ ਕੀਤਾ ਹੁੰਦਾ ਹੈ, ਪਰ ਰਿਸ਼ਤੇਦਾਰ ਸਾਰੇ ਹੀ ਦੂਸਰੇ ਤਰ੍ਹਾਂ ਦੇ ਹੁੰਦੇ ਹਨ। ਉਹ ਫਿਰ ਜ਼ੋਰ ਲਾਉਂਦੇ ਹਨ ਸਾਡੇ ਨਾਲ ਨਹੀਂ ਮਿਲਦੇ। ਆ ਗਈ ਪੰਕਤੀ, ਮੇਕ ਫਰੈਂਡਸ ਵਿਦ ਦਾ ਗੁਰਮੁਖਸ ਐਂਡ ਫੋਕਸ ਯੂਅਰ ਕਾਨਸ਼ੀਅਸਨੈਸ ਔਨ ਦਾ ਟਰੂ ਗੁਰੂ। ਇਤਨਾ ਸਪਸ਼ਟ ਲਿਖਿਆ ਹੈ, ਸਤਿਗੁਰੂ ਦੇ ਉੱਤੇ ਤਾਂ ਪੂਰਾ ਫੋਕਸ ਰਹਿਣਾ ਹੈ, ਲੇਕਿਨ ਜ਼ਿੰਦਗੀ ਦੇ ਵਿੱਚ ਇਨਸਾਨ ਦੀ ਸੋਸ਼ਲਾਈਜ਼ਿੰਗ ਵੀ ਤਾਂ ਹੁੰਦੀ ਹੈ, ਉੱਠਣਾ ਬੈਠਣਾ ਵੀ ਤਾਂ ਹੈ, ਮਿਲਣਾ ਗਿਲਣਾ ਵੀ ਤਾਂ ਹੈ ਨਾ। ਉਹ ਕਹਿੰਦੇ ਨੇ ਮੇਕ ਫਰੈਂਡਸ ਵਿਦ ਦਾ ਗੁਰਮੁਖਸ, ਹੁਣ ਕਿਵੇਂ ਕੋਈ ਕਹਿ ਸਕਦਾ ਹੈ? ਗੁਰਮੁਖਾਂ ਦੇ ਨਾਲ ਦੋਸਤੀ, ਉੱਠਣਾ ਬੈਠਣਾ ਸਮਝ ਲਓ ਉਹ ਇੱਕ ਗੁਰਮੁਖਾਂ ਦਾ ਪਰਿਵਾਰ ਹੁੰਦਾ ਹੈ, ਉਹ ਇੱਕ ਗੁਰਮੁਖਾਂ ਦੀ ਸੰਗਤ ਬਣ ਜਾਂਦੀ ਹੈ, ਉਹ ਗੁਰਮੁਖਾਂ ਦਾ ਇੱਕ ਇਕੱਠ ਹੁੰਦਾ ਹੈ। ਉਸ ਦੇ ਵਿੱਚ ਇੱਕ ਦੂਜੇ ਦੇ ਜੀਵਨ ਤੋਂ ਪ੍ਰੇਰਣਾ ਮਿਲਦੀ ਹੈ, ਉਤਸ਼ਾਹ ਮਿਲਦਾ ਹੈ, ਹੌਸਲਾ ਮਿਲਦਾ ਹੈ, ਆਪਣੇ ਆਪ ਅਭਿਆਸ ਕਰਨ ਨੂੰ, ਭਗਤੀ ਕਰਨ ਨੂੰ, ਸੰਗਤ ਕਰਨ ਨੂੰ, ਸਿਮਰਨ ਕਰਨ ਨੂੰ, ਕਿਉਂਕਿ ਮਾਹੌਲ ਪੈਦਾ ਹੁੰਦਾ ਹੈ, ਰਚਿਤ ਕਰਦਾ ਹੈ। ਸਤਿਗੁਰੂ ਦੀ ਉਪਦੇਸ਼ ਦੀ ਕਮਾਈ ਗੁਰਮੁਖਾਂ ਦੀ ਸੰਗਤ ਦੇ ਮਾਹੌਲ ਦੇ ਵਿੱਚ ਹੋਇਆ ਕਰਦੀ ਹੈ। ਹਾਂ, ਇਕੱਲਿਆਂ ਵੀ ਹੋ ਸਕਦੀ ਹੈ, ਨਹੀਂ ਵੀ ਇਕੱਲਿਆਂ ਨਹੀਂ ਹੋ ਸਕਦੀ, ਪਰ ਜ਼ੋਰ ਜ਼ਿਆਦਾ ਲਾਉਣਾ ਪੈਂਦਾ, ਮਿਹਨਤ ਜ਼ਿਆਦਾ ਕਰਨੀ ਪੈਂਦੀ। ਸੰਗ ਕੁਸੰਗੀ ਬੈਸਦੇ ਤਾਂ ਪੁੱਛੇ ਧਰਮ ਰਾਏ, ਕਹਿੰਦੇ ਜੇ ਕੁਸੰਗੀਆਂ ਦੀ ਸੰਗਤ, ਬਸ ਇਤਨਾ ਦੇਖ ਲਓ ਕਿ ਇਹਨਾਂ ਦਾ ਰਸਤਾ ਔਰ ਤੁਹਾਡਾ ਰਸਤਾ ਇੱਕ ਹੈ। ਜੇ ਨਜ਼ਰ ਆ ਜਾਵੇ ਵੀ ਨਹੀਂ ਰਸਤਾ ਇੱਕ ਨਹੀਂ ਹੈ, ਫਿਰ ਇਕੱਠੇ ਕਿਵੇਂ ਚੱਲ ਸਕਦੇ? ਇੱਕ ਉਹ ਵੀ ਹੁਣ ਰਸਤਾ ਅਲੱਗ ਹੈ, ਕਿਉਂਕਿ ਇੱਥੇ ਖਤਰਾ ਇੱਕ ਬੜਾ ਹੈ। ਇੱਕ ਸਾਖੀ ਛੋਟੀ ਜਿਹੀ ਸੁਣਾਉਣੀ ਚਾਹੁੰਦਾ। ਸੰਗ ਕੁਸੰਗੀ ਬੈਸਦੇ ਤਾਂ ਪੁੱਛੇ ਧਰਮ ਰਾਏ। ਦਸਵੇਂ ਪਾਤਸ਼ਾਹ ਜੀ ਦੇ ਵੇਲੇ ਸ਼ਮੀਰਾ ਹੋਇਆ, ਜਦੋਂ ਗੁਰੂ ਮਹਾਰਾਜ ਸਾਬੋ ਕੀ ਤਲਵੰਡੀ ਵੱਲ ਗਏ, ਰਾਏਕੋਟ ਤੋਂ ਅੱਗੇ ਲੰਘਦੇ ਹੋਏ ਦੀਨੇ ਕਾਂਗੜ ਦੀ ਤਰਫ ਇੱਕ ਜਗ੍ਹਾ ਕਾਫੀ ਸਮਾਂ ਮਹਾਰਾਜ ਨੇ ਮੁਕਾਮ ਕੀਤਾ, ਤਾਂ ਇੱਕ ਚੌਧਰੀ ਸੀ ਉੱਥੇ ਦਾ, ਕਾਫੀ ਸਾਰੇ ਤਕੜੇ ਬੰਦੇ ਉਸਦੇ, ਮਾਰ ਤਹਾੜ ਕਰਨ ਵਾਲੇ, ਐਸਾ ਹੁੰਦਾ ਸੀ ਉਹਨਾਂ ਸਮੇਂ 'ਚ। ਗੁਰੂ ਜੀ ਨੂੰ ਬੜੀ ਹਿਫਾਜ਼ਤ ਨਾਲ ਉਸਨੇ ਆਪਣੇ ਪਾਸ ਰੱਖਿਆ, ਮਹਾਰਾਜ ਇੱਥੇ ਕੋਈ ਖਤਰਾ ਨਹੀਂ, ਮੁਗਲ ਫੌਜ ਨੂੰ ਪਤਾ ਵੀ ਨਹੀਂ ਲੱਗਣ ਦਿਆਂਗੇ, ਔਰ ਉਹ ਆਏਗੀ ਤਾਂ ਉਹਦਾ ਅਸੀਂ ਟਾਕਰਾ ਵੀ ਕਰਾਂਗੇ। ਚੌਧਰੀ ਸ਼ਮੀਰਾ ਬੜੀ ਪ੍ਰੇਮ ਭਾਵਨਾ ਰੱਖਦਾ ਸੀ। ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪ੍ਰਸ਼ਾਦ ਛਕਣ ਦਾ, ਪ੍ਰਸ਼ਾਦਾ ਛਕਣ ਦਾ ਜਦੋਂ ਵਕਤ ਹੋਇਆ ਤਾਂ ਥਾਲ ਪਰੋਸ ਕੇ ਆਇਆ, ਚੌਧਰੀ ਸ਼ਮੀਰਾ ਨਜ਼ਦੀਕ ਹੀ ਬੈਠਾ। ਉਸਦੇ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਅੱਜ ਆਪਣੇ ਇਸ ਥਾਲ ਦੇ ਵਿੱਚੋਂ ਆਪਣਾ ਸੀਤ ਪ੍ਰਸ਼ਾਦ ਜੋ ਹੈ ਉਹ ਮੈਨੂੰ ਬਖਸ਼ ਦੇਣ ਤਾਂ ਬਹੁਤ ਕਿਰਪਾ ਹੋਏਗੀ। ਗੁਰੂ ਜੀ ਨੇ ਉਸਦੇ ਦਿਲ ਦੀ ਪੜ੍ਹ ਲਈ। ਦਿਲ ਦੀ ਪੜ੍ਹਨ ਤੋਂ ਬਾਅਦ ਕਹਿੰਦੇ ਸ਼ਮੀਰਿਆ, ਤੇਰੀ ਇਹ ਭਾਵਨਾ ਹੈ, ਸੀਤ ਪ੍ਰਸ਼ਾਦ ਮੰਗਦਾ ਹੈ? ਕਹਿੰਦਾ ਜੀ ਮਹਾਰਾਜ। ਮਹਾਰਾਜ ਕਹਿੰਦੇ ਆ ਲੈ ਸਾਰਾ ਥਾਲ ਹੀ ਲੈ, ਇਹ ਤੂੰ ਛਕ। ਸਾਰੇ ਦਾ ਸਾਰਾ ਪੂਜਨ ਦਾ ਥਾਲ ਸ਼ਮੀਰੇ ਨੂੰ ਦੇ ਦਿੱਤਾ। ਹੁਣ ਸ਼ਮੀਰਾ ਤਾਂ ਇਸ ਪਾਸੇ ਲੱਗਿਆ ਸੀ, ਜਿਹੜੇ ਨਹੀਂ ਲੱਗੇ ਹੋ ਸੀ ਸੰਬੰਧੀ ਉਹਨਾਂ ਦੀ ਯਾਦ ਆ ਗਈ, ਉਹ ਸੀ ਕੁਸੰਗੀ। ਕਹਿੰਦਾ ਮਨ 'ਚ ਸੋਚਦਾ ਹੈ ਇਕੱਲੇ ਛਕ ਲੈਣ ਨਾਲੋਂ ਉਹ ਜਿਹੜੇ ਨਹੀਂ ਹਾਲੇ ਇਸ ਪਾਸੇ ਆਏ, ਇਹ ਅੰਮ੍ਰਿਤ ਭੋਜਨ ਹੈ, ਅੰਮ੍ਰਿਤ ਹੈ, ਮਹਾਰਾਜ ਦਾ ਪ੍ਰਸ਼ਾਦ ਹੈ, ਉਹਨਾਂ ਨੂੰ ਵੀ ਜਾ ਕੇ ਦਿਆਂ, ਉਹਨਾਂ ਨੂੰ ਵੀ ਛਕਾਵਾਂ, ਸ਼ਾਇਦ ਉਹ ਵੀ ਇਸ ਰਸਤੇ 'ਤੇ ਆ ਜਾਣ। ਉਹ ਛਕਣ ਦੀ ਬਜਾਏ ਮਹਾਰਾਜ ਕਹਿੰਦੇ ਵੀ ਛਕਦਾ ਕਿਉਂ ਨਹੀਂ? ਕਹਿੰਦਾ ਮਹਾਰਾਜ ਜੀ ਮੇਰਾ ਦਿਲ ਕਰਦਾ ਸਾਰੇ ਪਰਿਵਾਰ ਨੂੰ ਜਾ ਕੇ ਛਕਾਵਾਂ। ਮਹਾਰਾਜ ਹੱਸ ਪਏ, ਬਖਸ਼ਿਸ਼ ਦਾਤ ਤਾਂ ਤੇਰੇ ਉੱਤੇ ਹੋਈ ਸੀ, ਹੁਣ ਤੇਰੇ ਆਪਣੇ ਫੁਰਨੇ ਨੇ ਦੇਖ ਕੀ ਬਣਾਉਣਾ ਹੈ। ਇਹ ਫੁਰਨਾ ਬੜੀ ਬਲਾ ਚੀਜ਼ ਹੈ। ਚੰਗਾ, ਥਾਲ ਲੈ ਕੇ ਤੁਰ ਪਿਆ। ਰਸਤੇ ਦੇ ਵਿੱਚ ਉਹਦਾ ਮਾਮਾ ਮਿਲ ਪਿਆ। ਉਹ ਪੀਰਾਂ ਨੂੰ ਮੰਨਣ ਵਾਲਾ ਸੀ। ਉਹ ਪੁੱਛਦਾ, ਸ਼ਮੀਰਿਆ ਤੂੰ ਕਿੱਥੋਂ ਆ ਰਿਹਾ, ਕੀ ਹੈ ਤੇਰੇ ਕੋਲ? ਕਹਿੰਦਾ, ਮਹਾਰਾਜ ਦੇ ਕੋਲੋਂ ਆ ਰਿਹਾ। ਇਹ ਪ੍ਰਸ਼ਾਦੇ ਦਾ ਥਾਲ ਹੈ, ਭੋਜਨ ਹੈ, ਮਹਾਰਾਜ ਜੀ ਛਕਣ ਲੱਗੇ ਸੀ, ਮੈਂ ਮੰਗ ਲਿਆ ਸੀ ਪ੍ਰਸ਼ਾਦ, ਇਹ ਅੰਮ੍ਰਿਤ ਹੈ ਅਤੇ ਮੈਂ ਇਹ ਲੈ ਕੇ ਆਇਆ। ਇਹ ਕੀ ਕਰੇਗਾ? ਇਹ ਮੈਂ ਤੁਹਾਨੂੰ ਸਾਰਿਆਂ ਨੂੰ ਛਕਾਉਣਾ ਚਾਹੁੰਦਾ। ਕਿਉਂ? ਇਹਦੇ ਨਾਲ ਸਾਰਿਆਂ ਦਾ ਕਲਿਆਣ ਹੋ ਜਾਏਗਾ, ਉਧਾਰ ਹੋ ਜਾਏਗਾ। ਉਹਦਾ ਮਾਮਾ ਕਹਿੰਦਾ, ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋਇਆ? ਕੁਸੰਗ ਦਾ ਅਸਰ, ਉਹ ਭਾਵਨਾਹੀਨ ਹੈ, ਸ਼ਰਧਾਹੀਨ ਹੈ, ਉਸਨੂੰ ਪ੍ਰੇਮ ਦੀ, ਗੁਰੂ ਦੀ ਦਾਤ ਨਹੀਂ ਮਿਲੀ। ਉਹ ਕਹਿੰਦਾ, ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋਇਆ? ਉਹ ਤਾਂ ਆਪ ਸਭ ਕੁਛ, ਅਨੰਦਪੁਰ ਸਾਰਾ ਉਜੜ ਗਿਆ, ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਉਹ ਆਪਣਾ ਆਪ ਤਾਂ ਬਚਾ ਨਹੀਂ ਸਕੇ, ਹੁਣ ਸਾਡੇ ਟੱਬਰ ਦਾ ਉਧਾਰ ਕਰਨਗੇ। ਬਸ ਐਸੀ ਉਸ ਨਾਸਤਿਕ ਦੀ, ਕੁਸੰਗ ਵਾਲੀ ਦੀ ਗੱਲ ਮਨ ਨੂੰ ਲੱਗੀ। ਕਹਿੰਦਾ, ਸਿੱਟ ਇਹਨੂੰ ਭਰੇ। ਹੁਣ ਮਨ 'ਚ ਡਰ ਆਉਂਦਾ ਹੈ ਕਿ ਸਿੱਟ ਤਾਂ ਕਹਿੰਦਾ ਮੈਂ ਸਕਦਾ ਨਹੀਂ, ਅਤੇ ਮਾਮਾ ਕਹਿੰਦਾ, ਚੰਗਾ ਜਾ ਇੱਦਾਂ ਕਰ, ਆਪਣੇ ਬਾਹਰ ਖੇਤਾਂ ਦੇ ਵਿੱਚ ਜਾ ਕੇ ਇਸਨੂੰ ਦੱਬ ਦੇ। ਹੁਣ ਜਾ ਕੇ ਖੇਤ 'ਚ ਜ਼ਮੀਨ ਪੁੱਟੀ ਥੋੜ੍ਹੀ ਜਿਹੀ, ਉਹਦੇ ਵਿੱਚ ਸਾਰਾ ਹੀ ਪ੍ਰਸ਼ਾਦਾ ਅੰਮ੍ਰਿਤ ਰੂਪ ਸੀ, ਉਹ ਦੱਬ ਦਿੱਤਾ। ਸ਼ਾਮ ਨੂੰ ਫਿਰ ਮੁੜ ਕੇ ਆਇਆ ਦਰਬਾਰ 'ਚ। ਦਸਵੇਂ ਪਾਤਸ਼ਾਹ ਜੀ ਨੇ ਪੁੱਛਿਆ, ਸ਼ਮੀਰਿਆ, ਪ੍ਰਸ਼ਾਦਾ ਛਕ ਲਿਆ ਸੀ, ਸਾਰਿਆਂ ਨੂੰ ਵੰਡਤਾ ਸੀ? ਉਹ ਜਾਣਦੇ ਤਾਂ ਸਨ ਹੀ, ਅੰਤਰਜਾਮੀ ਸਨ। ਸ਼ਮੀਰਾ ਆਖਣ ਲੱਗਾ, ਮਹਾਰਾਜ, ਨਹੀਂ, ਇਸ ਤਰ੍ਹਾਂ ਹੋਇਆ ਹੈ, ਰਸਤੇ 'ਚ ਮੇਰਾ ਮਾਮਾ ਮਿਲ ਗਿਆ ਸੀ, ਉਸ ਨੇ ਮੈਨੂੰ ਇਹ ਕਿਹਾ ਹੈ ਵੀ ਉਹ ਤਾਂ ਸਾਡਾ ਕਲਿਆਣ ਕੀ ਕਰਨਗੇ, ਤਾਂ ਆਪਣਾ ਸਾਰਾ ਅਨੰਦਪੁਰ ਉਜੜ ਗਿਆ, ਆਪਣਾ ਘਰ ਬਾਰ ਉਜਾੜ ਕੇ ਆਪ ਇਕੱਲੇ ਤੁਰੇ ਫਿਰਦੇ ਹਨ, ਉਹ ਸਾਡੀ ਕੀ ਰੱਖਿਆ ਕਰਨਗੇ? ਇਸ ਕਰਕੇ ਮੈਂ ਖੇਤ ਦੇ ਵਿੱਚ ਦੱਬੇ ਆਇਆ। ਗੁਰੂ ਜੀ ਕਹਿੰਦੇ, ਅੱਛਾ, ਅਸਾਂ ਤਾਂ ਤੇਰੇ ਦੇਹੀ ਦੇ ਵਿੱਚ ਉਹ ਅੰਮ੍ਰਿਤ ਪਾ ਕੇ ਤੇਰੀ ਕਾਇਆ ਨੂੰ ਹੀ ਅੰਮ੍ਰਿਤ ਬਣਾ ਦੇਣਾ ਸੀ, ਪਰ ਹੁਣ ਤੇਰੇ ਭਾਗ ਉਹਨੇ ਜਿਹੜੀ ਮਾਲਵੇ ਦੀ ਬੰਜਰ ਧਰਤੀ ਹੈ ਨਾ, ਇਸਨੂੰ ਫਲ ਲੱਗੇਗਾ ਇਸਦਾ। ਮਾਲਵੇ ਦੀ ਬੰਜਰ ਧਰਤੀ ਦੇ ਵਿੱਚ ਫਲਾਂ ਦੇ ਬਾਗ ਹੋਣਗੇ, ਨਹਿਰਾਂ ਚੱਲਣਗੀਆਂ, ਫਸਲਾਂ ਹੋਣਗੀਆਂ। ਅੱਜ ਉਹ ਸਮਾਂ ਤੁਸੀਂ ਦੇਖ ਸਕਦੇ। ਕਹਿੰਦੇ, ਉਹ ਅੰਮ੍ਰਿਤ ਤੇਰੀ ਦੇਹੀ 'ਚ ਪਾਉਣ ਦੀ ਬਜਾਏ ਤੂੰ ਜਾ ਕੇ ਜ਼ਮੀਨ 'ਚ ਪਾਇਆ, ਹੁਣ ਉਹਦਾ ਫਲ ਜ਼ਮੀਨ ਨੂੰ ਲੱਗੂਗਾ। ਮਤਲਬ ਕਿਸ ਪੰਕਤੀ ਤੋਂ ਇਹ ਗੱਲ ਸੁਣਾਈ? ਸੰਗ ਕੁਸੰਗੀ ਬੈਸ ਤੇ ਤਬ ਪੂਛੇ ਧਰਮ ਰਾਏ। ਕੁਸੰਗ ਦੇ ਬਿਲਕੁਲ ਨਜ਼ਦੀਕ ਨਾ ਬੈਠੋ ਜੋ ਗੁਰੂ ਵਾਲੇ ਨਹੀਂ ਹਨ, ਜੋ ਗੁਰੂ ਵਾਲੇ ਰਸਤੇ ਉੱਤੇ ਨਹੀਂ ਚੱਲਦੇ, ਜਿਨ੍ਹਾਂ ਦਾ ਮਾਰਗ ਕੁਛ ਹੋਰ ਹੈ, ਵਿਚਾਰ ਕੁਛ ਹੋਰ ਹਨ। ਉਹਨਾਂ ਦੇ ਨਾਲ ਸੰਗਤ ਕਰਨ ਦੇ ਨਾਲ ਇਨਸਾਨ ਦਾ ਪਰਮਾਰਥ ਸਾਰਾ ਹੀ ਜੈਪਰਡਾਈਜ਼ ਹੋ ਜਾਂਦਾ, ਸਾਰਾ ਹੀ ਖਰਾਬ ਹੋ ਜਾਂਦਾ। ਤੋ ਹੁਣ ਸਮਾਂ ਸਮਾਪਤ ਹੋ ਗਿਆ ਹੈ। ਇਹ ਸਰਲ ਜਿਹਾ ਉਪਦੇਸ਼ ਹੈ, ਕੁਸੰਗ ਤੋਂ ਬਚਣਾ ਚਾਹੀਦਾ ਹੈ। ਜੀਵਨ ਸਿਰਫ ਇੱਕ ਰਾਤ ਦੇ ਨਾਲ ਇਸਨੂੰ ਤੁਲਨਾ ਦਿੱਤੀ ਹੈ, ਇਸ ਤੋਂ ਜ਼ਿਆਦਾ ਨਹੀਂ ਹੈ। ਇਸ ਦੇ ਵਿੱਚ ਵਿੱਚ ਹੀ ਇਨਸਾਨ ਨੇ ਆਪਣੇ ਅੰਦਰ ਕੋਈ ਵਸਤੂ ਹੈ, ਗੁਰੂ ਦੀ ਬਾਣੀ ਦੇ ਦੁਆਰਾ, ਗੁਰਮੁਖਾਂ ਦੀ ਸੰਗਤ ਦੇ ਦੁਆਰਾ ਇਸਨੇ ਉਸ ਨੂੰ ਲੱਭਣਾ ਹੈ। ਅਗਰ ਇਸ ਕੰਮ ਤੋਂ ਇਹ ਫੇਲ ਹੋ ਜਾਂਦਾ ਹੈ ਤਾਂ ਫਿਰ ਪਤਾ ਨਹੀਂ ਇਸਨੂੰ ਇਹ ਮੌਕਾ ਮਿਲਦਾ ਹੈ ਜਾਂ ਨਹੀਂ ਮਿਲਦਾ ਹੈ। ਇਸ ਤਰ੍ਹਾਂ ਦੀਆਂ ਵਿਚਾਰਾਂ ਸਾਡੇ ਕੀਰਤਨਾਂ ਦੇ ਵਿੱਚ ਪਿਛਲੇ ਦਿਨਾਂ ਤੋਂ ਚੱਲਦੀਆਂ ਆ ਰਹੀਆਂ ਹਨ। ਗੁਰੂ ਜੀ ਕਹਿੰਦੇ ਹਨ, ਗੁਰਪ੍ਰਸਾਦ ਜਾਣੇ ਮਹਿਮਾਨ। ਇਹ ਵੀ ਆਪਣੇ ਅੰਦਰ ਸੋਚ ਵਿਚਾਰ ਪੰਕਤੀ ਰੱਖਣੀ ਚਾਹੀਦੀ ਹੈ। ਕਹਿੰਦੇ, ਆਪਣੇ ਆਪ ਨੂੰ ਇੱਥੇ ਇੱਕ ਸਿਰਫ ਮਹਿਮਾਨ ਦੀ ਤਰ੍ਹਾਂ ਸਮਝੋ, ਥੋੜ੍ਹੇ ਕੁ ਦਿਨਾਂ ਦੇ ਮਹਿਮਾਨ ਆਏ ਹੋ। ਅਤੇ ਮਹਿਮਾਨ ਦੇ ਬੜੇ ਵੱਡੇ ਵੱਡੇ ਇਸ਼ੂਜ਼, ਬੜੀਆਂ ਵੱਡੀਆਂ ਸਮੱਸਿਆਵਾਂ, ਬੜੀਆਂ ਬੜੀਆਂ ਉਮੀਦਾਂ, ਖਾਹਸ਼ਾਤਾਂ, ਉਹ ਫਿਰ ਮਹਿਮਾਨ ਕਾਹਦਾ ਹੋਇਆ? ਮਹਿਮਾਨ ਤਾਂ ਚੰਦ ਇੱਕ ਦਿਨ ਦੇ ਵਾਸਤੇ ਮਿਲਣਗੇ ਲਈ ਆਉਂਦਾ ਹੈ ਔਰ ਸੁੱਖ ਮਾਣ ਕੇ ਜਾਂਦਾ ਹੈ। ਗੁਰੂ ਜੀ ਕਹਿੰਦੇ ਇੱਥੇ ਮਹਿਮਾਨ ਉਹ ਸਿਰਫ ਥੋੜ੍ਹੇ ਦਿਨਾਂ ਦੇ। ਹੁਣ ਇਹ ਅੰਡਰਸਟੈਂਡਿੰਗ, ਇਹ ਨੌਲੇਜ, ਇਹ ਗਿਆਨ ਤਾਂ ਦੁਨੀਆਂ 'ਚ ਕਿਤੇ ਮਿਲਦਾ ਹੀ ਨਹੀਂ। ਅੱਜ ਜਿਤਨਾ ਵੀ ਡਿਪਰੈਸ਼ਨ, ਸਟ੍ਰੈੱਸ, ਅਤਿਅੰਤ ਕਿਸਮ ਦੀਆਂ ਬਿਮਾਰੀਆਂ ਹਨ, ਬਿਕੋਜ਼ ਸਾਡਾ ਥੋਟ ਪ੍ਰੋਸੈਸ ਗਲਤ ਹੈ, ਇਸ ਕਰਕੇ ਹਨ। ਸਟ੍ਰੈੱਸ ਇਸ ਕਰਕੇ ਹੁੰਦਾ ਹੈ ਕਿ ਵੀ ਆਰ ਸੋ ਸੀਰੀਅਸ ਅਬਾਊਟ ਰੀਚਿੰਗ ਅਵਰ ਗੋਲਸ। ਪਰ ਗੁਰੂ ਜੀ ਕਹਿੰਦੇ ਹਨ ਕਿਤੇ ਪਹੁੰਚ ਜਾਓ, ਕੋਈ ਗੋਲ ਅਚੀਵ ਕਰ ਲਓ, ਯੂ ਆਰ ਫੋਰਗੈਟਿੰਗ ਸਮਥਿੰਗ ਦੈਟ ਯੂਅਰ ਸਟੇ ਹੇਅਰ ਇਜ਼ ਵੈਰੀ ਟੈਂਪਰਰੀ, ਯੂਅਰ ਸਟੇ ਇਜ਼ ਵੈਰੀ ਟੈਂਪਰਰੀ। ਅਗਰ ਸਟੇ ਟੈਂਪਰਰੀ ਹੈ ਤਾਂ ਬਾਕੀ ਸਾਰਾ ਕੁਛ ਵੀ ਤਾਂ ਟੈਂਪਰਰੀ ਹੋਇਆ ਕਿ ਨਾ ਹੋਇਆ? ਉਹ ਵੀ ਤਾਂ ਸਾਰਾ ਕੁਛ ਟੈਂਪਰਰੀ ਹੈ। ਜਿਸ ਨੂੰ ਆ ਪਰਸਪੈਕਟਿਵ ਮਿਲ ਗਿਆ, ਆ ਐਂਗਲ ਮਿਲ ਗਿਆ ਔਰ ਇਸਨੂੰ ਸਮਝ ਗਿਆ, ਉਹਦਾ ਜੀਵਨ ਸੁਖੀ ਹੋ ਜਾਏਗਾ, ਉਹਦਾ ਜੀਵਨ ਮੁਕਤ ਹੋ ਜਾਏਗਾ, ਉਹ ਤਰ ਜਾਏਗਾ। ਗੁਰਪ੍ਰਸਾਦ ਜਾਣੇ ਮਹਿਮਾਨ ਤਾਂ ਕਿਛ ਦਰਗਾਹ ਪਾਵੇ ਮਾਣ। ਕਹਿੰਦੇ ਦਰਗਾਹ ਦੇ ਵਿੱਚ ਮਾਣ ਤਾਂ ਪਾਏਗਾ ਜੇ ਆਪਣੇ ਆਪ ਨੂੰ ਥੋੜ੍ਹੇ ਕੁ ਦਿਨਾਂ ਦਾ ਮਹਿਮਾਨ ਸਮਝਦਾ ਹੋਇਆ, ਜਿਸ ਕੰਮ ਲਈ ਆਇਆ ਹੈ ਉਹ ਇਸਦੀ ਆਤਮਕ ਤਰੱਕੀ ਹੈ, ਬਸ ਉਹ ਕਰੇ, ਫਿਰ ਇਸਦਾ ਜੀਵਨ ਸਫਲ ਹੈ। ਪਿਆਰ ਨਾਲ ਸਾਰੇ ਆਨੰਦ ਸਾਹਿਬ ਦੇ ਵਿੱਚ ਬੋਲ।